ਸਤਨਾਮ ਸ੍ਰੀ ਵਾਹਿਗੁਰੂ ਜੀਓ। ਧੰਨਾ ਸ੍ਰੀ ਭਗਤ ਰਵਿਦਾਸ ਜੀ ਕੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਓਂ ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਵਨੇ ਅਬੋਲ ਰਹਾਓ। ਬਹੁਤ ਜਨਮ ਬਿਛੜੇ ਥੇ ਮਾਦੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਬਹੁਤ ਜਨਮ ਬਿਛੜੇ ਥੇ ਮਾਦੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਜਿੱਥੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਉਸਦੇ ਨਾਲ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਪਿਆਰੇ ਭਗਤਾਂ ਮਹਾਂਪੁਰਖਾਂ ਨੂੰ ਵੀ ਸੰਸਾਰ ਦੇ ਵਿੱਚ ਭੇਜਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੰਪਾਦਿਤ ਕਰ ਰਹੇ ਸਨ, ਤਾਂ ਉਸ ਵੇਲੇ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਦੇ ਨਾਲ ਨਾਲ ਉਹਨਾਂ 15 ਭਗਤਾਂ ਦੀ ਬਾਣੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਕਰਵਾਈ, ਜਿਹੜੇ ਕੁਝ ਸੂਫੀ ਸੰਪਰਦਾ ਦੇ ਨਾਲ ਸੰਬੰਧ ਰੱਖਦੇ ਸਨ ਅਤੇ ਕੁਝ ਵੈਸ਼ਨਵ ਸੰਪਰਦਾਏ ਦੇ ਪੈਰੋਕਾਰ ਭਗਤ ਸਨ, ਉਹਨਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪਿੱਛੇ ਭਗਤ ਕਬੀਰ ਜੀ ਦੀ ਅਤੇ ਭਗਤ ਨਾਮਦੇਵ ਜੀ ਦੀ ਬਾਣੀ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਅੱਗੇ ਭਗਤ ਰਵਿਦਾਸ ਜੀ ਦੀ ਪਵਿੱਤਰ ਬਾਣੀ ਦੀ ਕਥਾ ਆਰੰਭ ਹੋ ਰਹੀ ਹੈ। ਧਨਾਸ਼ਰੀ ਭਗਤ ਰਵਿਦਾਸ ਜੀ ਕੀ। ਧਨਾਸ਼ਰੀ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਆਰੰਭ ਹੋ ਰਹੀ ਹੈ। ਸ਼ੁਰੂ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਂਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਅਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਭਗਤ ਰਵਿਦਾਸ ਜੀ ਇੱਕ ਦਿਨ ਸਿਮਰਨ ਦੇ ਵਿੱਚ ਬੈਠੇ ਸਨ। ਵਾਹਿਗੁਰੂ ਦੇ ਦਰਸ਼ਨਾਂ ਦੀ ਮਨ ਦੇ ਵਿੱਚ ਤੀਬਰ ਤਾਂਘ ਪੈਦਾ ਹੋਈ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਨ ਲੱਗੇ, ਤਾਂ ਅਚਾਨਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਰਗੁਣ ਸਰੂਪ ਧਾਰਨ ਕਰਕੇ ਭਗਤ ਰਵਿਦਾਸ ਜੀ ਨੂੰ ਦਰਸ਼ਨ ਦਿੱਤੇ। ਪਰ ਭਗਤ ਰਵਿਦਾਸ ਜੀ ਤੋਂ ਕੁਛ ਦੂਰ ਪਾਸਾ ਵੱਟ ਕੇ ਖੜ੍ਹੇ ਹੋ ਗਏ, ਕਿਉਂਕਿ ਇਹ ਵੀ ਇੱਕ ਪਰਖ ਸੀ। ਭਗਤ ਰਵਿਦਾਸ ਜੀ ਨੇ ਜਦੋਂ ਵਿਖਿਆ ਬਈ ਹੁਣ ਉਹ ਅਕਾਲ ਪੁਰਖ ਵਾਹਿਗੁਰੂ ਸਰਗੁਣ ਸਰੂਪ ਧਾਰਨ ਕਰਕੇ ਸਾਨੂੰ ਦਰਸ਼ਨ ਤਾਂ ਦੇ ਰਹੇ ਹਨ ਪਰ ਕੁਝ ਨਾਰਾਜ਼ ਨੇ, ਤਾਂ ਉਹਨਾਂ ਇਹ ਬੇਨਤੀ ਦੇ ਰੂਪ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ ਰਹਾਓ। ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਆਪ ਜੀ ਦੇ ਕਾਰਨੇ ਕਾਰਨਾਮਿਆਂ ਤੋਂ, ਆਪ ਜੀ ਦੇ ਕੌਤਕਾਂ ਤੋਂ, ਮਨ ਕਰਕੇ ਤਨ ਕਰਕੇ ਵੀ ਬਲਿਹਾਰ ਜਾਂਦਾ ਹਾਂ। ਕਾਰਨ ਕਵਨ ਆਬੋਲ, ਪਰ ਮਹਾਰਾਜ ਕੀ ਕਾਰਨ ਹੈ ਅੱਜ ਆਪ ਜੀ ਬਚਨ ਬਿਲਾਸ ਨਹੀਂ ਕਰ ਰਹੇ? ਕਿਉਂਕਿ ਜਦੋਂ ਆਦਮੀ ਨਾਰਾਜ਼ ਹੁੰਦਾ ਹੈ ਉਸ ਵੇਲੇ ਸਭ ਤੋਂ ਪਹਿਲੀ ਗੱਲ ਇਹੀ ਹੁੰਦੀ ਹੈ, ਬਚਨ ਬਿਲਾਸ ਬੰਦ ਹੋ ਜਾਂਦੇ ਹਨ। ਹੁਣ ਵਾਹਿਗੁਰੂ ਪਰਮੇਸ਼ਰ ਚੁੱਪ ਚਾਪ ਪਾਸਾ ਵੱਟ ਕੇ ਖੜੇ ਹਨ ਅਤੇ ਉਹਨਾਂ ਨੂੰ ਵੇਖ ਕੇ ਭਗਤ ਰਵਿਦਾਸ ਜੀ ਨੇ ਆਖਿਆ, ਮਹਾਰਾਜ ਕੀ ਕਾਰਨ ਹੈ ਤੁਸੀਂ ਚੁੱਪ ਚਾਪ ਖੜੇ ਹੋ? ਕੀ ਗੱਲ, ਤੁਸੀਂ ਨਾਰਾਜ਼ ਹੋ? ਜੇ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੈ ਤੇ ਮੈਂ ਉਹਦੇ ਲਈ ਖਿਮਾ ਮੰਗਦਾ ਹਾਂ। ਲੋ, ਭਗਤ ਰਵਿਦਾਸ ਜੀ ਨੇ ਉਸ ਵਾਹਿਗੁਰੂ ਨੂੰ ਪ੍ਰਸੰਨ ਕਰਨ ਦੇ ਲਈ ਕਿਵੇਂ ਅਰਦਾਸ ਬੇਨਤੀ ਕੀਤੀ, ਉਹ ਵਿਚਾਰ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸਿਰੇ ਵਾਹਿਗੁਰੂ ਸਾਹਿਬ ਜੀਓ।
ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ।
ਲੋ, ਭਗਤ ਰਵਿਦਾਸ ਜੀ ਆਖਦੇ ਹਨ, ਹੇ ਵਾਹਿਗੁਰੂ ਜੀ, ਹਮ ਸਰ ਦੀਨ, ਮੇਰੇ ਵਰਗਾ ਦੀਨ ਕੋਈ ਗਰੀਬ ਨਿਮਾਣਾ ਤੇ ਨਿਤਾਣਾ ਨਹੀਂ ਹੈ। ਦਿਆਲ ਨਾ ਤੁਮ ਸਰ, ਤੁਹਾਡੇ ਵਰਗਾ ਦਿਆਲੂ ਕਿਰਪਾਲੂ ਦਾਤਾ ਵੀ ਕੋਈ ਨਹੀਂ ਹੈ। ਅਬ ਪਤਿਆਰ ਕਿਆ ਕੀਜੈ, ਸੱਚੇ ਪਾਤਸ਼ਾਹ ਹੁਣ ਤੁਸੀਂ ਕਿਸ ਗੱਲ ਦਾ ਪ੍ਰਤਿਆਵਾ ਲੈ ਰਹੇ ਹੋ? ਭਾਵ, ਠੀਕ ਹੈ ਮੈਂ ਅੱਗੇ ਵੀ ਭਗਤੀ ਕਰਦਾ ਹਾਂ, ਤੁਹਾਡੇ ਦਰਸ਼ਨ ਦੀਦਾਰ ਹੋ ਜਾਂਦੇ ਨੇ, ਪਰ ਹੁਣ ਤੁਸੀਂ ਬਿਲਕੁਲ ਖਾਮੋਸ਼ ਹੋ, ਨਿਰਾਜ਼ ਹੋ, ਹੁਣ ਕਿਹੜੀ ਗੱਲ ਦਾ ਪ੍ਰਤਿਆਵਾ ਲੈ ਰਹੇ ਹੋ?
ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ।
ਹੇ ਵਾਹਿਗੁਰੂ ਜੀ, ਤੁਹਾਡੇ ਬਚਨਾਂ ਤੇ ਮੇਰਾ ਮਨ ਮੰਨਦਾ ਹੈ, ਪਤੀਜਦਾ ਹੈ, ਪ੍ਰਸੰਨ ਹੁੰਦਾ ਹੈ। ਤੁਸੀਂ ਜਦੋਂ ਵੀ ਆਪਣੇ ਮੁਖਾਰ ਬਿੰਦੋਂ ਕੋਈ ਬਚਨ ਬੋਲਦੇ ਹੋ ਮੇਰਾ ਮਨ ਖੁਸ਼ ਹੋ ਜਾਂਦਾ ਹੈ। ਇਸ ਲਈ ਤੁਸੀਂ ਕੋਈ ਨਾ ਕੋਈ ਬਚਨ ਬਿਲਾਸ ਜ਼ਰੂਰ ਕਰੋ। ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਹੇ ਵਾਹਿਗੁਰੂ ਜੀ, ਤੁਸੀਂ ਆਪਣੇ ਦਾਸ ਨੂੰ ਪੂਰਨ ਗਿਆਨ ਤੇ ਪੂਰਨ ਧਿਆਨ ਬਖਸ਼ਿਸ਼ ਕਰ ਦੋ, ਅਥਵਾ ਜਨ ਕੋ ਪੂਰਨ ਦੀਜੈ, ਤੁਸੀਂ ਆਪਣੇ ਦਾਸ ਸੇਵਕ ਨੂੰ ਪੂਰਨ ਪਦਵੀ ਕੇਵਲ ਮੁਕਤੀ ਦਾ ਦਾਨ ਬਖਸ਼ਿਸ਼ ਕਰ ਦਿਓ।
ਹੋ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਓ।
ਭਗਤ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਆਪ ਜੀ ਦੇ ਕਾਰਨਾਮਿਆਂ ਤੋਂ ਜਿਵੇਂ ਜਿਵੇਂ ਤੁਸੀਂ ਆਪਣੇ ਭਗਤਾਂ ਦੀ ਸਹਾਇਤਾ ਕਰਦੇ ਹੋ, ਜੋ ਜੋ ਕੌਤੁਕ ਵਰਤਾਉਂਦੇ ਹੋ, ਮੈਂ ਆਪ ਜੀ ਦੇ ਕਾਰਨਾਮਿਆਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਬਲਿਹਾਰ ਜਾਂਦਾ ਹਾਂ। ਕਾਰਨ ਕਵਨ ਅਬੋਲ, ਪਰ ਕੀ ਕਾਰਨ ਹੈ ਆਪ ਜੀ ਬਚਨ ਬਿਲਾਸ ਨਹੀਂ ਕਰਦੇ? ਕੀ ਗੱਲ, ਤੁਸੀਂ ਨਾਰਾਜ਼ ਹੋ? ਜੇ ਨਾਰਾਜ਼ ਹੋ ਤਾਂ ਇਹਦਾ ਕੀ ਕਾਰਨ ਹੈ, ਇਹਦੇ ਬਾਰੇ ਦੱਸਿਆ ਜਾਵੇ।
ਬਹੁਤ ਜਨਮ ਵਿਛੜੇ ਤੇ ਮਾਦੋ ਇਹੋ ਜਨਮ ਤੁਮਾਰੇ ਲੇਖੇ।
ਤੇ ਜਦੋਂ ਇਹ ਬੇਨਤੀ ਕੀਤੀ ਉਸ ਵੇਲੇ ਵੀ ਵਾਹਿਗੁਰੂ ਪਰਮੇਸ਼ਰ ਆਪਣੀ ਮੌਜ ਵਿੱਚ ਖੜੇ ਰਹੇ, ਅੰਦਰੋਂ ਤਾਂ ਖੁਸ਼ ਨੇ ਪਰ ਬਾਹਰੋਂ ਫਿਰ ਵੀ ਹਾਲੇ ਕੁਝ ਨਹੀਂ ਬੋਲੇ। ਰਹਾਓ ਵਿਸਰਾਮ ਦੇ ਕੇ ਭਗਤ ਜੀ ਨੇ ਫਿਰ ਅਰਜ਼ ਕੀਤੀ, ਬਹੁਤ ਜਨਮ ਵਿਛੜੇ ਤੇ ਮਾਦੋ, ਹੇ ਵਾਹਿਗੁਰੂ ਜੀ, ਅਸੀਂ ਬਹੁਤੇ ਜਨਮਾਂ ਤੋਂ ਆਪ ਜੀ ਦੇ ਨਾਲੋਂ ਵਿਛੜੇ ਹੋਏ ਸੀ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਚਾਰ ਕੁਣ ਦਹਿ ਦਿਸ ਪ੍ਰਮੀ ਥੱਕ ਆਏ ਪ੍ਰਭ ਕੀ ਸਾਮ। ਇਹੋ ਜਨਮ ਤੁਮਾਰੇ ਲਿਖੇ ਤੇ ਮਹਾਰਾਜ ਆਹ ਜਿਹੜਾ ਜਨਮ ਹੈ ਹੁਣ ਤੁਹਾਡੇ ਲਿਖੇ ਲੱਗ ਜਾਵੇ। ਬਸ ਇਹੀ ਇੱਕ ਅਰਦਾਸ ਬੇਨਤੀ ਹੈ, ਇਹੀ ਮੇਰੀ ਖਾਹਿਸ਼ ਹੈ। ਪਹਿਲਾਂ ਬਹੁਤੇ ਜਨਮਾਂ ਤੋਂ ਅਸੀਂ ਵਿਛੜੇ ਹੋਏ ਸੀ, ਪਰ ਹੁਣ ਇਸ ਜਨਮ ਦੇ ਵਿੱਚ ਆਪ ਜੀ ਦੀ ਪਾਓ ਭਗਤੀ ਦੀ ਦਾਤ ਪ੍ਰਾਪਤ ਹੋਈ ਹੈ, ਇਹ ਜਨਮ ਤੁਹਾਡੇ ਲਿਖੇ ਲੱਗ ਜਾਵੇ।
ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ।
ਭਗਤ ਰਵਿਦਾਸ ਜੀ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਬੜਾ ਚਿਰ ਹੋ ਗਿਆ ਸੀ ਆਪ ਜੀ ਦੇ ਦਰਸ਼ਨ ਕੀਤਿਆਂ ਤੇ ਮੈਂ ਆਪ ਜੀ ਦੇ ਦਰਸ਼ਨਾਂ ਦੀ ਆਸ ਤੇ ਲੜ ਲੱਗ ਕੇ ਹੀ ਹੁਣ ਤੱਕ ਜੀ ਰਿਹਾ ਸੀ। ਬਈ ਕਦੇ ਨਾ ਕਦੇ ਤਾਂ ਤੁਸੀਂ ਦਰਸ਼ਨ ਦਿਓਗੇ ਤੇ ਤੁਸੀਂ ਮਹਾਨ ਬਖਸ਼ਿਸ਼ ਕੀਤੀ ਹੈ, ਤੁਸਾਂ ਦਰਸ਼ਨ ਤਾਂ ਦੇ ਦਿੱਤੇ ਪਰ ਮਹਾਰਾਜ ਤੁਸੀਂ ਬਚਨ ਬਲਾਸਨੀ ਕੁਛ ਕਰਦੇ। ਜਦੋਂ ਇੰਨੀ ਗੱਲ ਆਖੀ ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਭਗਤ ਰਵਿਦਾਸ ਜੀ ਨੂੰ ਆਪਣੇ ਪਿਆਰ ਦੀ ਗਲਵਕੜੀ ਵਿੱਚ ਲਿਆ ਤੇ ਆਪਣੇ ਸੀਨੇ ਦੇ ਨਾਲ ਲਾ ਕੇ ਪਿਆਰ ਕੀਤਾ। ਕਹਿਣ ਲੱਗੇ, ਭਗਤ ਰਵਿਦਾਸ ਜੀ, ਮੰਗੋ ਜੋ ਮੰਗਣਾ, ਮੈਂ ਤੁਹਾਡੇ ਤੇ ਪ੍ਰਸੰਨ ਹਾਂ। ਹੁਣ ਦੇਖ ਲਓ ਭਗਤਾਂ ਦੀ ਮੰਗ ਕੀ ਹੁੰਦੀ ਹੈ ਤੇ ਅਸੀਂ ਲੋਕ ਕੀ ਮੰਗਦੇ ਹਾਂ। ਲਓ ਹੁਣ ਅਗਲੇ ਸ਼ਬਦ ਵਿੱਚ ਭਗਤ ਰਵਿਦਾਸ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੋ ਮੰਗਾਂ ਮੰਗੀਆਂ ਨੇ ਉਹ ਸਾਨੂੰ ਵੀ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ।
ਚਿਤ ਸਿਮਰਨ ਕਰੋ ਨੈਣ ਅਵਲੋਕਨੋ ਸਰਵਨ ਬਾਣੀ ਸੋ ਜਸ ਪੂਰ ਰੱਖੋ।
ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀਅ ਸਟੈ। ਰਹਾਉ ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਮੇਰੀ ਪ੍ਰੀਤੀ, ਮੇਰੀ ਮੁਹੱਬਤ, ਮੇਰਾ ਪਿਆਰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਮਤਾ ਘਟ ਜਾਵੇ। ਕਿਉਂ? ਮੈਂ ਤਾਂ ਇਹ ਜਿਹੜੀ ਪ੍ਰੀਤੀ ਹੈ ਵਾਹਿਗੁਰੂ ਦੀ, ਇਹ ਬਹੁਤ ਮਹਿੰਗੇ ਮੁੱਲ ਲਈ ਹੈ। ਉਹ ਮਹਿੰਗਾ ਮੁੱਲ ਕੀ ਹੈ? ਜੀ ਸਟੈ। ਮੈਂ ਤੇ ਜਿੰਦ ਦੇ ਬਦਲੇ, ਸਿਰ ਦੇ ਬਦਲੇ ਮੈਂ ਇਹ ਪ੍ਰੀਤੀ ਪ੍ਰਾਪਤ ਕੀਤੀ ਹੈ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਉਹੀ ਮਕਬੂਲ ਹੁੰਦਾ ਹੈ ਜਿਹੜਾ ਪਹਿਲਾਂ ਮਰਨਾ ਕਬੂਲ ਕਰੇ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਕਿਸੇ ਕਵੀ ਨੇ ਲਿਖਿਆ ਹੈ, ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲੇ ਤਾਂ ਵੀ ਸਸਤਾ ਜਾਣ। ਜੇ ਸਿਰ ਦੇ ਕੇ ਵੀ ਪਰਮੇਸ਼ਰ ਮਿਲਦਾ ਹੈ ਨਾ ਤੇ ਇਹਨੂੰ ਕੋਈ ਬਹੁਤਾ ਮਹਿੰਗਾ ਮੁੱਲ ਨਾ ਸਮਝੋ। ਸਰੀਰ ਤਾਂ ਗੰਦਗੀ ਦੀ ਕੋਠੜੀ ਹੈ ਤੇ ਵਾਹਿਗੁਰੂ ਹੀਰਿਆਂ ਦੀ ਖਾਣ ਹੈ। ਜੇ ਸਿਰ ਦੇ ਕੇ ਵੀ ਪਰਮੇਸ਼ਰ ਮਿਲਦਾ ਤਾਂ ਵੀ ਧੰਨ ਪਾਕ ਸਮਝੋ, ਰੱਬ ਦਾ ਸ਼ੁਕਰਾਨਾ ਕਰੋ। ਇਸੇ ਲਈ ਭਗਤ ਰਵਿਦਾਸ ਜੀ ਆਰੰਭ ਤੋਂ ਫਰਮਾਉਂਦੇ ਹਨ,
ਚਿਤ ਸਿਮਰਨ ਕਰੋ ਨੈਣ ਅਵਲੋਕਨੋ ਸਰਵਨ ਬਾਣੀ ਸੋ ਜਸ ਪੂਰ ਰੱਖੋ।
ਹੇ ਵਾਹਿਗੁਰੂ ਜੀ, ਕਿਰਪਾ ਕਰੋ, ਜੇ ਤੁਸੀਂ ਪ੍ਰਸੰਨ ਹੋਏ ਹੋ ਤੇ ਆ ਮੈਨੂੰ ਵਰਦਾਨ ਦਿਓ, ਚਿਤ ਸਿਮਰਨ ਕਰੋ। ਮੈਂ ਆਪਣੇ ਚਿਤ ਵਿੱਚ ਆਪ ਜੀ ਦਾ ਸਿਮਰਨ ਕਰਾਂ, ਹਰ ਵੇਲੇ ਤੁਹਾਡੀ ਯਾਦ ਚਿਤ ਵਿੱਚ ਵਸੀ ਰਵੇ। ਨੈਣ ਅਵਲੋਕਨੋ, ਤੇ ਮੈਂ ਇਹਨਾਂ ਨੇਤਰਾਂ ਦੇ ਨਾਲ ਆਪ ਜੀ ਦੇ ਦਰਸ਼ਨ ਦੀਦਾਰੇ ਕਰਦਾ ਰਵਾਂ। ਦੋਏ ਦੋਏ ਲੋਚਨ ਪੇਖਾਂ ਹੋਂ ਹਰ ਬਿਨ ਔਰ ਨਾ ਦੇਖਾਂ। ਸ਼੍ਰਵਣ ਬਾਣੀ ਸੁਜਸ ਪੂਰ ਰੱਖੋ ਤੇ ਮੈਂ ਆਪਣੇ ਕੰਨਾਂ ਨੂੰ ਆਪ ਜੀ ਦੀ ਸ੍ਰੇਸ਼ਟ ਜਸ ਵਾਲੀ ਬਾਣੀ ਦੇ ਨਾਲ ਹਮੇਸ਼ਾ ਲਈ ਭਰੀ ਰੱਖਾਂ। ਇਹਦਾ ਮਤਲਬ ਇਹ ਹੈ, ਕੰਨਾਂ ਦੇ ਵਿੱਚ ਆਪ ਜੀ ਦੀ ਸਿਫਤਸਲਾਹ ਦੀ ਬਾਣੀ ਮੇਰੇ ਕੰਨਾਂ ਦੇ ਵਿੱਚ ਭਰਦੀ ਰਵੇ ਤੇ ਬਸ ਮੈਂ ਇਹ ਆਪ ਜੀ ਦੇ ਪਾਸੋਂ ਮੰਗ ਮੰਗਦਾ ਹਾਂ।
ਮਨ ਸੋ ਮਦ ਕਰ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ।
ਹੇ ਵਾਹਿਗੁਰੂ ਜੀ, ਬਸ ਆਹ ਕਿਰਪਾ ਕਰੋ, ਮਨ ਸੋ ਮਦ ਕਰ ਕਰੋ, ਇਹ ਮਨ ਨੂੰ ਸ੍ਰੇਸ਼ ਚਰਨਾਂ ਕਮਲਾਂ ਦਾ ਭੌਰਾ ਬਣਾ ਦਿਓ। ਮਦਕਰ ਭੌਰੇ ਨੂੰ ਕਹਿੰਦੇ ਨੇ। ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਮਨ ਨੂੰ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਦਾ ਸੋਹਣਾ ਭੌਰਾ ਬਣਾ ਦਿਓ। ਚਰਨ ਹਿਰਦੇ ਧਰੋ, ਮੈਂ ਆਪ ਜੀ ਦੇ ਚਰਨਾਂ ਨੂੰ ਹਮੇਸ਼ਾ ਲਈ ਦਿਲ ਵਿੱਚ ਵਸਾਈ ਰੱਖਾਂ। ਰਸਨ ਅੰਮ੍ਰਿਤ ਰਾਮ ਨਾਮ ਪਾਖੋ, ਮੈਂ ਆਪਣੀ ਰਸਨਾ ਤੋਂ ਅੰਮ੍ਰਿਤ ਰੂਪ ਆਪ ਜੀ ਦੇ ਨਾਮ ਨੂੰ ਹਮੇਸ਼ਾ ਲਈ ਉਚਾਰਨ ਕਰਾਂ।
ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ ਰਹਾਉ।
ਭਗਤ ਜੀ ਫਰਮਾਉਂਦੇ ਨੇ ਕਿ ਮੇਰੀ ਪ੍ਰੀਤੀ, ਮੇਰੀ ਮੁਹੱਬਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਮਤਾ ਘਟ ਜਾਵੇ, ਕਿਉਂਕਿ ਮੈਂ ਤੇ ਬਹੁਤ ਮਹਿੰਗੇ ਮੁੱਲ ਲਈ ਹੈ। ਆਪਣੀ ਜਿੰਦ ਦੇ ਬਦਲੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤੀ ਲਈ ਹੈ, ਇਸ ਲਈ ਇਹ ਮੇਰੀ ਪ੍ਰੀਤੀ ਕਦੇ ਵੀ ਘਟਣੀ ਨਹੀਂ ਚਾਹੀਦੀ।
ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨ ਹੋਏ ਤੇਰੀ,
ਨਹੀਂ ਹੋਏ ਤੇਰੀ। ਅੱਖਰ ਦੇਖ ਕੇ ਰਹਾਉ ਬਸਰਾਮ ਦੇ ਕੇ ਭਗਤ ਰਵਿਦਾਸ ਜੀ ਫਰਮਾਉਂਦੇ ਨੇ। ਭਗਤ ਜੀ ਦੇ ਪਾਸ ਪ੍ਰੇਮੀ ਨੇ ਸਵਾਲ ਕੀਤਾ, ਭਗਤ ਜੀ, ਵਾਹਿਗੁਰੂ ਦੀ ਪ੍ਰੀਤੀ ਕਿੱਥੋਂ ਤੁਹਾਨੂੰ ਮਿਲੀ ਹੈ? ਤਾਂ ਇਹਦਾ ਜਵਾਬ ਦਿੰਦੇ ਨੇ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੇ। ਸਾਧ ਸੰਗਤ ਤੋਂ ਬਿਨਾਂ ਉਸ ਵਾਹਿਗੁਰੂ ਪਰਮੇਸ਼ਰ ਦਾ ਭਾਉ ਦਾ ਅਰਥ ਹੈ ਪ੍ਰੇਮ, ਉਹ ਕਦੀ ਪੈਦਾ ਨਹੀਂ ਹੁੰਦਾ। ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਭਾਵਨਾ ਤੋਂ ਬਿਨਾਂ ਪ੍ਰੇਮ ਤੋਂ ਬਿਨਾਂ ਹੇ ਵਾਹਿਗੁਰੂ ਜੀ ਆਪ ਜੀ ਦੀ ਭਗਤੀ ਵੀ ਨਹੀਂ ਹੋ ਸਕਦੀ। ਭਗਤੀ ਦਾ ਅਰਥ ਹੀ ਪੈ ਤੇ ਭਾਉ ਵਿੱਚ ਰਹਿਣਾ ਹੈ, ਤੇ ਉਹ ਜਿਹੜਾ ਭਾਉ ਹੈ ਉਹ ਸਾਧ ਸੰਗਤ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦਾ। ਕਿਉਂਕਿ ਭਗਤ ਕਬੀਰ ਜੀ ਦੇ ਬਚਨ ਨੇ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਕਾਏ, ਜੈਸੀ ਸੰਗਤ ਤੈਸੀ ਰੰਗਤ। ਜੇ ਅਸੀਂ ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਦੀ ਹਾਂ ਤਾਂ ਹੀ ਸਾਡੇ ਮਨ ਦੇ ਵਿੱਚ ਪ੍ਰੇਮ ਪੈਦਾ ਹੁੰਦਾ, ਭਾਵਨਾ ਪੈਦਾ ਹੁੰਦੀ ਹੈ, ਤੇ ਉਸ ਪ੍ਰੇਮ ਭਾਵਨਾ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਵੀ ਨਹੀਂ ਹੋ ਸਕਦੀ।
ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ, ਪੈਜ ਰੱਖੋ ਰਾਜਾ ਰਾਮ ਮੇਰੀ।
ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਵਾਹਿਗੁਰੂ ਜੀ ਦੇ ਪਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ ਆਪ ਜੀ ਦੇ ਪਾਸ ਆਪ ਜੀ ਦੇ ਚਰਨਾਂ ਵਿੱਚ ਮੇਰੀ ਇੱਕ ਬੇਨਤੀ ਹੈ, ਪੈਜ ਰੱਖੋ ਰਾਜਾ ਰਾਮ ਮੇਰੀ। ਹੇ ਪਾਤਸ਼ਾਹ ਪਰਮੇਸ਼ਰ ਜੀ ਕਿਰਪਾ ਕਰੋ, ਹੁਣ ਸ਼ਰਨ ਆਈ ਦੀ ਤੁਸੀਂ ਪੈਜ ਪਰਤਗਿਆ ਤੇ ਮੇਰੀ ਲੱਜਿਆ, ਤੇ ਮੇਰੀ ਪਤ ਤੁਸਾਂ ਰੱਖਣੀ ਹੈ, ਤੇ ਕਿਰਪਾ ਕਰੋ ਸ਼ਰਨ ਆਇਆਂ ਦੀ ਲੱਜਿਆ ਤੇ ਪਰਤਗਿਆ ਆਪ ਜੀ ਰੱਖ ਲਓ।
ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਾਓ।
ਲਓ ਹੁਣ ਅੱਗੇ ਭਗਤ ਰਵਿਦਾਸ ਜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਤੀ ਦਾ ਜ਼ਿਕਰ ਕਰਦੇ ਨੇ, ਪਰ ਇਹ ਆਰਤੀ ਭਗਤ ਜੀ ਦੀ ਨਾਮ ਦੀ ਪਿਆਰ ਵਾਲੀ ਹੈ, ਹਰ ਗੱਲ ਨੂੰ ਨਾਮ ਦੇ ਨਾਲ ਹੀ ਜੋੜਿਆ ਹੈ। ਠੀਕ ਹੈ, ਕੁਝ ਉਹ ਵੀ ਲੋਕ ਨੇ ਜਿਹੜੇ ਥਾਲ ਦੇ ਵਿੱਚ ਕੁਛ ਦੀਵੇ ਜਗਾ ਕੇ ਆਰਤੀਆਂ ਕਰਦੇ ਨੇ, ਪਰ ਗੁਰਮਤ ਵਿੱਚ ਉਹ ਆਰਤੀ ਪ੍ਰਵਾਨ ਨਹੀਂ ਹੈ। ਬਲਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਜਗਨਨਾਥ ਪੁਰੀ ਗਏ ਔਰ ਉੱਥੇ ਇਹ ਸ਼ਬਦ ਉਚਾਰਨ ਕੀਤਾ ਸੀ, ਗਗਨਮੈ ਥਾਲ ਰਾਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਉਸ ਵਾਹਿਗੁਰੂ ਪਰਮੇਸ਼ਰ ਦੀ ਵਿਆਪਕ ਆਰਤੀ ਦਾ, ਬ੍ਰਹਮੰਡੀ ਆਰਤੀ ਦਾ ਜ਼ਿਕਰ ਕੀਤਾ ਸੀ। ਸੋ ਇੱਥੇ ਭਗਤ ਰਵਿਦਾਸ ਜੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਨਾਮ ਤੇਰੋ ਆਰਤੀ ਮੱਜਨ ਮੁਰਾਰੇ, ਹੇ ਮੁਰਾਰੇ ਵਾਹਿਗੁਰੂ ਜੀ ਤੁਹਾਡਾ ਨਾਮ ਹੀ ਮੇਰੀ ਆਰਤੀ ਹੈ, ਤੇ ਤੁਹਾਡਾ ਨਾਮ ਹੀ ਮੇਰਾ ਮੱਜਨ, ਬਈ ਤੀਰਥਾਂ ਦਾ ਇਸ਼ਨਾਨ ਹੈ। ਮੱਜਨ ਕਹਿੰਦੇ ਨੇ ਕਿਸੇ ਖਾਸ ਪੁਰਬ ਦੇ ਸਮੇਂ ਜਿਹੜਾ ਇਸ਼ਨਾਨ ਕੀਤਾ ਜਾਵੇ, ਇੱਕ ਤਾਂ ਸਾਧਾਰਨ ਇਸ਼ਨਾਨ ਹੁੰਦਾ, ਪਰ ਜਿਹੜਾ ਕਿਸੇ ਪੁਰਬ ਦੇ ਸਮੇਂ ਇਸ਼ਨਾਨ ਕੀਤਾ ਜਾਵੇ ਉਹਦਾ ਵਧੇਰੇ ਫਲ ਮੰਨਿਆ। ਪਰ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ ਤੇਰਾ ਨਾਮ ਹੀ ਮੇਰੀ ਆਰਤੀ ਹੈ, ਤੇਰਾ ਨਾਮ ਹੀ ਮੇਰਾ ਪੁਰਬਾਂ ਦਾ ਇਸ਼ਨਾਨ ਹੈ।
ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਓ।
ਭਗਤ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਆਪ ਜੀ ਦੇ ਨਾਮ ਤੋਂ ਬਿਨਾਂ ਹੋਰ ਜਿੰਨੇ ਵੀ ਲੋਕ ਪਸਾਰੇ ਕਰਦੇ ਹਨ, ਕੋਈ ਪਖੰਡ ਜਾਂ ਅਡੰਬਰ ਰਚਦੇ ਹਨ, ਚਾਹੇ ਉਹ ਕੋਈ ਦੀਵੇ ਜਗਾ ਕੇ ਆਰਤੀ ਉਤਾਰਨ ਦੇ ਹਨ, ਤੇ ਚਾਹੇ ਕੋਈ ਹੋਰ ਪਖੰਡ ਦੇ ਪਸਾਰੇ ਨੇ, ਉਹ ਸਾਰੇ ਸਾਰੇ ਦੇ ਸਾਰੇ ਆਪ ਜੀ ਦੇ ਨਾਮ ਤੋਂ ਬਿਨਾਂ ਝੂਠੇ ਹਨ।
ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਲੇ ਛਿਟਕਾਰੇ
ਰਹਾਉ। ਬਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਨਾਮ ਹੀ ਤੇਰਾ, ਨਾਮ ਹੀ ਮੇਰਾ ਆਸਣ ਹੈ, ਤੇ ਨਾਮ ਹੀ ਮੇਰਾ ਉਰਸਾ ਉਹ ਸਿਲਾ ਹੈ ਜਿਹਦੇ ਉੱਤੇ ਕੇਸਰ ਤੇ ਚੰਦਨ ਨੂੰ ਕਸਾਇਆ ਜਾਂਦਾ ਪੂਜਾ ਲਈ। ਨਾਮ ਤੇਰਾ ਕੇਸਰੋ ਲੇ ਛਿਟਕਾਰੇ, ਤੇਰਾ ਨਾਮ ਹੀ ਮੇਰੇ ਲਈ ਕੇਸਰ ਹੈ, ਤੇ ਮੈਂ ਇਸ ਨੂੰ ਲੈ ਕੇ ਛਿਟਕਾਰੇ ਹਮੇਸ਼ਾ ਲਈ ਛਿੜਕਦਾ ਹਾਂ।
ਨਾਮ ਤੇਰਾ ਅੰਬੁਲਾ, ਨਾਮ ਤੇਰੋ ਚੰਦਨੋ, ਕਸ ਜਪੇ ਨਾਮ ਲੇ ਤੁਝੇ ਕੋ ਚਾਰੇ।
ਹੇ ਵਾਹਿਗੁਰੂ ਜੀ ਤੇਰਾ ਨਾਮ ਹੀ ਮੇਰੇ ਲਈ ਅੰਬਲਾ ਦਾ ਅਰਥ ਪਾਣੀ ਹੈ, ਕਿਉਂਕਿ ਪੂਜਾ ਦੇ ਵਿੱਚ ਪਾਣੀ ਦਾ ਵੀ ਜਲ ਦਾ ਵੀ ਪ੍ਰਯੋਗ ਕੀਤਾ ਜਾਂਦਾ, ਜਿਵੇਂ ਮੂਰਤੀਆਂ ਦਾ ਇਸ਼ਨਾਨ ਆਦਿ ਕਰਾਉਣਾ ਜਾਂ ਚੰਦਨ ਕਸਾਉਣ ਵੇਲੇ ਵੀ ਉਹਦੇ ਵਿੱਚ ਪਾਣੀ ਦਾ ਪ੍ਰਯੋਗ ਹੁੰਦਾ। ਨਾਮ ਤੇਰਾ ਅੰਬਲਾ, ਹੇ ਵਾਹਿਗੁਰੂ ਤੇਰਾ ਨਾਮ ਹੀ ਅੰਬਲਾ, ਤੇਰਾ ਨਾਮ ਹੀ ਮੇਰੇ ਲਈ ਜਲ ਹੈ, ਤੇ ਨਾਮ ਹੀ ਤੇਰਾ ਚੰਦਨ ਹੈ ਤੇ ਕਸ ਜਪੇ ਨਾਮ ਲੈ ਤੁਝਾ ਹੈ ਕੋ ਚਾਰੇ। ਹੇ ਵਾਹਿਗੁਰੂ ਜੀ, ਮੈਂ ਤੇਰਾ ਨਾਮ ਜਪ ਰਿਹਾ ਹਾਂ, ਇਹੀ ਚੰਦਨ ਕਸਾ ਰਿਹਾ ਹਾਂ। ਕਸ ਜਪੇ ਨਾਮ ਲੈ ਤੁਝਾ ਹੈ ਕੋ ਚਾਰੇ। ਹੇ ਵਾਹਿਗੁਰੂ ਜੀ, ਮੈਂ ਤੇਰੇ ਨਾਮ ਰੂਪੀ ਚੰਦਨ ਨੂੰ ਤੇ ਆਪਣੇ ਹਿਰਦੇ ਦੀ ਸਿਲਾ ਤੇ ਰਗੜ ਕੇ ਕਸਾ ਕੇ ਤੁਝਾ ਹੈ ਲੈ ਚਾਰੇ, ਮੈਂ ਲੈ ਕੇ ਤੁਹਾਨੂੰ ਚਾਰੇ ਦਾ ਅਰਥ ਚੜਾਉਣਾ ਹਾਂ। ਇਹ ਚਾਰੇ ਦਾ ਅਰਥ ਚੜਾਉਣਾ ਹੈ, ਇਸੇ ਲਈ ਪ੍ਰਕਰਨ ਦੇ ਅਨੁਸਾਰ ਇਹ ਅਰਥ ਵੀ ਚੜਾਉਣਾ ਹੀ ਠੀਕ ਢੁਕਦਾ ਹੈ।
ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲੈ ਮਾਹੇ ਪਸਾਰੇ।
ਲੋਕ ਤੇ ਦੀਵੇ ਬੱਤੀਆਂ, ਦੀਵੇ ਵਿੱਚ ਬੱਤੀਆਂ ਪਾ ਕੇ, ਦੀਵੇ ਜਗਾ ਕੇ, ਤੇਲ ਪਾ ਕੇ ਆਰਤੀ ਕਰਦੇ ਨੇ, ਪਰ ਭਗਤ ਜੀ ਕਹਿੰਦੇ ਨਾਮ ਤੇਰਾ ਦੀਵਾ ਹੈ। ਵਾਹਿਗੁਰੂ ਜੀ, ਤੇਰਾ ਨਾਮ ਹੀ ਮੇਰੇ ਲਈ ਦੀਵਾ ਹੈ, ਨਾਮ ਹੀ ਤੇਰੀ ਬੱਤੀ ਹੈ, ਤੇ ਨਾਮ ਤੇਰੋ ਤੇਲ ਲਈ ਮਾਹੇ ਪਸਾਰੇ। ਤੇਰਾ ਨਾਮ ਹੀ ਤੇਲ ਹੈ ਤੇ ਜਿਸ ਨੂੰ ਲੈ ਕੇ ਮੈਂ ਆਪਣੇ ਮਨ ਦੇ ਦੀਵੇ ਦੇ ਵਿੱਚ ਪਸਾਰੇ ਦਾ ਅਰਥ ਪਾਇਆ ਹੈ, ਜਿਹਦੇ ਆਸਰੇ ਮੇਰਾ ਮਨ ਵੀ ਗਿਆਨ ਦੇ ਪ੍ਰਕਾਸ਼ ਦੇ ਨਾਲ ਰੋਸ਼ਨ ਹੋ ਗਿਆ ਹੈ।
ਨਾਮ ਤੇਰੇ ਕੀ ਜੋਤ ਲਗਾਈ, ਪਇਓ ਉਜਿਆਰੋ ਪਵਨ ਸਗਲਾਰੇ।
ਲੋ ਭਗਤ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇਰੇ ਨਾਮ ਦੀ ਹੀ ਜੋਤ ਲਗਾਈ ਦਾ ਅਰਥ ਵੀ ਲਾਉਣਾ ਕੀਤੀ। ਕਹਿੰਦੇ ਜੋਤ ਲਾ ਦਿਓ, ਆਪਾਂ ਜੋਤ ਜਗਾਉਣੀ ਵੀ ਕਹਿੰਦੇ, ਕਈ ਵਾਰੀ ਇਹ ਵੀ ਸ਼ਬਦ ਵਰਤਿਆ ਜਾਂਦਾ ਵੀ ਜੋਤ ਲਾ ਦਿਓ, ਨਾਮ ਤੇਰੇ ਕੀ ਜੋਤ ਲਗਾਈ। ਪਰ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇਰੇ ਨਾਮ ਦੀ ਹੀ ਜੋਤ ਲਾਈ ਹੈ, ਪਇਓ ਉਜਿਆਰੋ ਸਗਲ ਪਵਨ ਸਗਲਾਰੇ, ਜਿਸਦਾ ਸਦਕਾ ਹੁਣ ਸਾਰੇ ਭਵਨਾਂ ਦੇ ਵਿੱਚ ਦੇਵੀ ਗਿਆਨ ਦਾ ਉਜਿਆਰੋ ਉਜਾਲਾ ਪ੍ਰਕਾਸ਼ ਹੋ ਗਿਆ ਹੈ। ਇਹਦਾ ਮਤਲਬ ਇਹ ਹੈ, ਤੇਰੇ ਨਾਮ ਦੀ ਜੋਤ ਨੇ ਵੀ ਸਾਡੇ ਸਾਰੇ ਭਵਨਾਂ ਦੇ ਵਿੱਚ, ਸਾਰੇ ਲੋਕਾਂ ਦੇ ਵਿੱਚ ਦੇਵੀ ਗਿਆਨ ਦਾ, ਵਾਹਿਗੁਰੂ ਦੀ ਵਿਆਪਕ ਜੋਤ ਦਾ ਪ੍ਰਕਾਸ਼ ਪ੍ਰਗਟ ਕਰ ਦਿੱਤਾ ਹੈ।
ਨਾਮ ਤੇਰੋ ਤਾਗਾ, ਨਾਮ ਫੁੱਲ ਮਾਲਾ, ਪਾਰੇ ਅਠਾਰੇ ਸਗਲ ਜੂਠਾਰੇ।
ਹੇ ਵਾਹਿਗੁਰੂ ਜੀ, ਤੇਰਾ ਨਾਮ ਹੀ ਤਾਗਾ ਹੈ ਤੇ ਤੇਰਾ ਨਾਮ ਹੀ ਫੁੱਲਾਂ ਦੀ ਮਾਲਾ ਹੈ। ਪਾਰ ਅਠਾਰੇ ਸਗਲ ਜੂਠਾਰੇ, ਹੋਰ ਜਿੰਨੇ ਵੀ ਅਠਾਰਾਂ ਪਾਰ ਬਨਸਪਤੀ ਦੇ ਮੰਨੇ ਗਏ ਨੇ, ਉਹ ਸਾਰੇ ਦੇ ਸਾਰੇ ਜੂਠੇ ਨੇ, ਕਿਉਂਕਿ ਉਹਨਾਂ ਤੇ ਆ ਕੇ ਮੱਛਰ, ਮੱਖੀਆਂ, ਕਈ ਪੰਛੀ ਆ ਕੇ ਬਹਿੰਦੇ ਨੇ। ਇਸ ਲਈ ਅਸੀਂ ਨਾਮ ਨੂੰ ਹੀ ਪਵਿੱਤਰ ਸਮਝ ਕੇ ਤੇਰੀ ਫੁੱਲਾਂ ਦੀ ਮਾਲਾ ਬਣਾ ਕੇ ਚੜਾਇਆ ਹੈ।
ਤੇਰੋ ਕੀਆ ਤੁਝੇ ਕਿਆਰ ਪੋ, ਨਾਮ ਤੇਰਾ ਤੁਈ ਚਵਰ ਢੋਲਾਰੇ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਭ ਕੁਝ ਤੁਹਾਡਾ ਹੀ ਤੇ ਪੈਦਾ ਕੀਤਾ ਹੋਇਆ ਹੈ, ਤੇ ਤੁਹਾਡਾ ਪੈਦਾ ਕੀਤਾ ਹੋਇਆ ਤੁਹਾਨੂੰ ਹੀ ਲੈ ਕੇ ਕੀ ਕੋਈ ਚੜਾ ਸਕਦਾ, ਜਦੋਂ ਪਹਿਲਾਂ ਹੀ ਤੁਹਾਡਾ ਹੈ ਤੇ ਤੁਹਾਡਾ ਪੈਦਾ ਕੀਤਾ ਹੋਇਆ ਤੇ ਉਹ ਤੁਹਾਨੂੰ ਲੈ ਕੇ ਕਿਵੇਂ ਕੋਈ ਚੜਾ ਸਕਦਾ ਹੈ। ਨਾਮ ਤੇਰਾ ਤੂੰ ਹੀ ਚਵਰ ਟੋਲਾਰੇ। ਹੇ ਵਾਹਿਗੁਰੂ ਜੀ, ਤੇਰਾ ਨਾਮ ਹੀ ਮੇਰੇ ਲਈ ਚੌਰ ਹੈ ਤੇ ਮੈਂ ਇਸ ਨਾਮ ਦੀ ਚੌਰ ਨੂੰ ਹਮੇਸ਼ਾ ਲਈ ਆਪ ਜੀ ਤੋਂ ਟੁਲਾਰੇ ਦਾ ਅਰਥ ਮੈਂ ਹਮੇਸ਼ਾ ਚਲਾਉਂਦਾ ਰਹਿੰਦਾ ਹਾਂ।
ਦਸ ਅਠਾ ਅੱਠ ਸਠੇ ਚਾਰੇ ਖਾਣੀ, ਇਹ ਵਰਤਣ ਹੈ ਸਗਲ ਸੰਸਾਰੇ।
ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਦਸ ਅੱਠਾ, ਦਸ ਤੇ ਅੱਠ ਕਿੰਨੇ ਹੋ ਗਏ? ਅਠਾਰਾਂ। ਅਠਾਰਾਂ ਪੁਰਾਣ ਨੇ ਤੇ ਅੱਠ ਸੱਠੇ ਅਠਾਹਠ ਤੀਰਥ ਨੇ ਤੇ ਚਾਰ ਖਾਣੀਆਂ ਨੇ, ਇਹ ਵਰਤਨ ਹੈ ਸਗਲ ਸੰਸਾਰੇ। ਵੀ ਸਾਰੇ ਸੰਸਾਰ ਦੀ ਇਹੀ ਇੱਕ ਇਹ ਵਰਤਨ ਬਣੀ ਹੋਈ ਹੈ, ਭਾਵ ਜਿੰਨੇ ਵੀ ਦੁਨੀਆਂ ਦੇ ਲੋਕ ਨੇ ਵੀ ਉਹ ਅਠਾਰਾਂ ਪੁਰਾਣ ਪੜ੍ਹਦੇ ਨੇ, ਅਠਾਹਠ ਤੀਰਥਾਂ ਤੇ ਨਹਾਉਂਦੇ ਨੇ ਤੇ ਚਾਰ ਖਾਣੀਆਂ ਦੇ ਵਿੱਚ ਹੀ ਭਰਮਦੇ ਰਹਿੰਦੇ ਹਨ।
ਕਹਿ ਰਵਿਦਾਸ, ਨਾਮ ਤੇਰੋ ਆਰਤੀ, ਸਤ ਨਾਮ ਹੈ ਅਰ ਭੋਗ ਤੁਹਾਰੇ।
ਵਰਤਣ ਦਾ ਅਰਥ ਵੀ ਵਰਤੋਂ ਵਾਲੀ ਸਮੱਗਰੀ, ਜਿਹੜੀ ਰੋਜ਼ ਕੋਈ ਚੀਜ਼ ਵਰਤੋਂ ਵਿੱਚ ਆਵੇ ਉਹਨੂੰ ਕਹਿੰਦੇ ਨੇ ਵੀ ਇਹਦੀ ਇਹ ਵਰਤਣ ਹੈ, ਇਹ ਹੈ ਵਰਤਣ ਹੈ ਸਗਲ ਸੰਸਾਰੇ। ਵੀ ਇਹ ਸਾਰੇ ਸੰਸਾਰ ਦੀ ਇਹ ਰੋਜ਼ ਦੀ ਵਰਤਣ ਵਾਲੀ ਸਮੱਗਰੀ ਹੈ, ਵੀ ਅਠਾਰਾਂ ਪੁਰਾਣ, ਅਠਾਹਠ ਤੀਰਥ ਤੇ ਚਾਰ ਖਾਣੀਆਂ, ਇਹਦੇ ਵਿੱਚ ਸਾਰਾ ਸੰਸਾਰ ਵਰਤ ਰਿਹਾ ਹੈ। ਕਹਿ ਰਵਿਦਾਸ, ਨਾਮ ਤੇਰੋ ਆਰਤੀ। ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੇਰੀ ਨਾਮ ਦੀ ਹੀ, ਤੇਰਾ ਨਾਮ ਹੀ ਮੇਰੀ ਆਰਤੀ ਹੈ ਤੇ ਸਤ ਨਾਮ ਹੈ ਹਰ ਭੋਗ ਤੁਹਾਰੇ। ਹੇ ਵਾਹਿਗੁਰੂ ਜੀ, ਜਿਹੜਾ ਸੱਚਾ ਨਾਮ ਹੈ ਆਪ ਜੀ ਦਾ ਬਖਸ਼ਿਸ਼ ਕੀਤਾ ਹੋਇਆ, ਇਹ ਤੁਹਾਨੂੰ ਅਸੀਂ ਭੋਗ ਚੜਾਉਣੇ ਹਾਂ। ਭੋਗ ਦਾ ਅਰਥ ਹੈ ਪ੍ਰਸ਼ਾਦ, ਜਿਵੇਂ ਆਪਾਂ ਆਮ ਪਹਿਲਾਂ ਪੰਜਾਬੀ ਦੇ ਵਿੱਚ ਕਹਿੰਦੇ ਵੀ ਭੋਗ ਵਰਤਦਾ ਜਾਂ ਭੋਗ ਲੈ ਲਓ, ਉੱਥੇ ਪੰਜਾਬ ਦੇ ਵਿੱਚ ਹੁਣ ਵੀ ਬੱਚਿਆਂ ਨੂੰ ਮਾਈਆਂ ਬੀਬੀਆਂ ਕਹਿੰਦੇ ਜਾਓ ਗੁਰਦੁਆਰੇ ਜਾ ਕੇ ਭੋਗ ਲੈ ਆਓ। ਭੋਗ ਦਾ ਅਰਥ ਹੁੰਦਾ ਪ੍ਰਸ਼ਾਦ। ਤੇ ਇੱਧਰ ਭਗਤ ਰਵਿਦਾਸ ਜੀ ਕਹਿੰਦੇ ਨੇ ਹੇ ਵਾਹਿਗੁਰੂ ਜੀ, ਤੇਰਾ ਨਾਮ ਹੀ ਸਾਡੀ ਆਰਤੀ ਹੈ ਤੇ ਜਿਹੜਾ ਸੱਚਾ ਨਾਮ ਜਪ ਰਹੇ ਹਾਂ। ਹੇ ਵਾਹਿਗੁਰੂ ਜੀ, ਇਹੀ ਤੁਹਾਡਾ ਪ੍ਰਸ਼ਾਦ ਹੈ ਜੋ ਅਸੀਂ ਸ਼ਖਸ਼ ਕਰ ਰਹੇ ਹਾਂ।
ਸਰਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕਿਰਤ ਸੁਕਿਰਤ ਥਾਰੋ ਕਰਮਰੀ ਰਹਾਓ।
ਲਓ ਹੁਣ ਅੱਗੇ ਧਨਾਸਰੀ ਰਾਗ ਦੇ ਵਿੱਚ ਬਾਣੀ ਭਗਤਾਂ ਕੀ, ਭਗਤਾਂ ਦੀ ਬਾਣੀ ਦੇ ਵਿੱਚ ਤ੍ਰਿਲੋਚਨ, ਭਗਤ ਤ੍ਰਿਲੋਚਨ ਜੀ ਦੀ ਬਾਣੀ ਆਰੰਭ ਹੋ ਰਹੀ ਹੈ। ਭਗਤ ਤ੍ਰਿਲੋਚਨ ਦੋ ਹੋਏ ਨੇ, ਇੱਕ ਤਾਂ ਬਾਣੀਆਂ ਦੇ ਵਿੱਚੋਂ ਭਗਤ ਤ੍ਰਿਲੋਚਨ ਜੀ ਹੋਏ ਨੇ, ਇੱਕ ਬ੍ਰਾਹਮਣ ਵੀ ਹੋਏ ਨੇ। ਬ੍ਰਾਹਮਣ ਭਗਤ ਤ੍ਰਿਲੋਚਨ ਤੇ ਉਹ ਹੋਇਆ ਜਿਸਨੇ ਉਹ ਤੰਨੇ ਭਗਤ ਨੂੰ ਦੁਸੇਰਾ ਵੱਟਾ ਦੇ ਕੇ ਆਖਿਆ ਸੀ, ਲੈ ਆਹ ਤੇਰਾ ਠਾਕਰ ਹੈ, ਉਹਨੂੰ ਭੋਗ ਲਵਾ ਕੇ ਫਿਰ ਤੂੰ ਲੰਗਰ ਪਾਣੀ ਛਕਣਾ। ਉਹ ਤੇ ਇੱਕ ਪਖੰਡੀ ਬ੍ਰਾਹਮਣ ਸੀ, ਪਰ ਦੂਸਰਾ ਜਿਹੜਾ ਤ੍ਰਿਲੋਚਨ ਭਗਤ ਹੋਇਆ ਵੈਸ਼ ਜਾਤੀ ਵਿੱਚੋਂ ਹੋਇਆ ਤੇ ਉਹ ਬਹੁਤ ਸ਼ਰਧਾ ਭਾਵਨਾ ਤੇ ਪਿਆਰ ਵਾਲਾ, ਬੰਦਗੀ ਵਾਲਾ ਇਹ ਭਗਤ ਹੋਇਆ ਹੈ। ਦੱਸਦੇ ਨੇ ਭਗਤ ਤ੍ਰਿਲੋਚਨ ਜੀ ਵਾਹਿਗੁਰੂ ਦੀ ਭਗਤੀ ਕਰਦੇ ਸਨ ਤੇ ਇਹਨਾਂ ਦੀ ਘਰਵਾਲੀ ਉਹ ਵੀ ਬੜੀ ਭਗਤਣੀ ਸੀ, ਦੋਵੇਂ ਰਲ ਕੇ ਭਗਤੀ ਕਰਦੇ ਸਨ। ਪਰ ਹੈ ਵਾਹਿਗੁਰੂ ਦੀ ਨੇਤ, ਇਹਨਾਂ ਦੇ ਘਰ ਦੇ ਵਿੱਚ ਕੋਈ ਸੰਤਾਨ ਨਾ ਹੋਈ, ਕੋਈ ਬੱਚਾ ਨਹੀਂ ਪੈਦਾ ਹੋਇਆ। ਚਲੋ ਬਿਰਧ ਹੋ ਗਏ। ਜਦੋਂ ਬਿਰਧ ਹੋ ਗਏ ਤਾਂ ਉਸ ਵੇਲੇ ਭਗਤਣੀ ਦੇ ਮਨ ਦੇ ਵਿੱਚ ਖਿਆਲ ਆਇਆ ਬਈ ਜੇ ਪੁੱਤਰ ਹੁੰਦਾ ਤੇ ਉਹ ਹੁਣ ਬਿਰਧ ਅਵਸਥਾ ਵਿੱਚ ਸਾਡੀ ਸੇਵਾ ਕਰਦਾ, ਕਿਉਂਕਿ ਹਰ ਮਾਤਾ ਪਿਤਾ ਇਹ ਆਸ ਰੱਖਦੇ ਹੀ ਹੁੰਦੇ ਨੇ ਵੀ ਇਹ ਪੁੱਤਰ ਸਾਡੀ ਬੁੱਢੇ ਹੋਇਆਂ ਦੀ ਸੇਵਾ ਕਰੇਗਾ। ਪਰ ਹੁਣ ਪੁੱਤਰ ਤੇ ਹੈ ਹੀ ਨਹੀਂ ਸੀ। ਫਿਰ ਮਨ ਦੇ ਵਿੱਚ ਖਿਆਲ ਆਇਆ, ਚਲੋ ਜੇ ਰੱਬ ਨੇ ਪੁੱਤਰ ਨਹੀਂ ਦਿੱਤਾ, ਕੋਈ ਸਾਨੂੰ ਨੌਕਰ ਹੀ, ਕੋਈ ਸੇਵਾਦਾਰ ਹੀ ਦੇ ਦੇਵੇ, ਅਸੀਂ ਹੁਣ ਬੁੱਢੇ ਹੋ ਗਏ ਹਾਂ, ਸਾਨੂੰ ਸੇਵਾ ਦੀ ਤੇ ਲੋੜ ਹੈ ਹੀ ਹੈ ਨਾ। ਤੇ ਜਦੋਂ ਇਉਂ ਭਗਤਨੀ ਨੇ ਸੰਕਲਪ ਕੀਤਾ ਤਾਂ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਨੇ ਸੋਚਿਆ ਵੀ ਹੁਣ ਇਹ ਭਗਤਾਂ ਦਾ ਫੁਰਨਾ ਹੋ ਗਿਆ, ਇਹ ਤੇ ਪੂਰਾ ਕਰਨਾ ਚਾਹੀਦਾ, ਕਿਉਂਕਿ ਵਾਹਿਗੁਰੂ ਦਾ ਇਹ ਵੀ ਇੱਕ ਬਿਰਦ ਹੈ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਭਗਤ ਲੋਕ ਜੋ ਵੀ ਪਰਮੇਸ਼ਰ ਤੋਂ ਮੰਗਦੇ ਨੇ ਵਾਹਿਗੁਰੂ ਉਹ ਦਾਤ ਉਹਨਾਂ ਨੂੰ ਦਿੰਦਾ। ਹੁਣ ਚਲੋ ਜੇ ਪੁੱਤਰ ਨਹੀਂ ਦਿੱਤਾ, ਭਗਤ ਨੀ ਕਹਿੰਦੀ ਕੋਈ ਸੇਵਾਦਾਰ ਹੀ ਦੇ ਦੇਵੇ। ਤੇ ਉਸ ਵੇਲੇ 13-14 ਸਾਲ ਦਾ ਇੱਕ ਬੱਚਾ ਇਹਨਾਂ ਦੇ ਘਰ ਆਇਆ, ਆਖਿਆ ਇਹੀ ਜਾਂਦਾ ਹੈ ਵੀ ਭਗਵਾਨ ਨੇ ਹੀ ਉਸ ਬੱਚੇ ਦਾ ਰੂਪ ਧਾਰਨ ਕੀਤਾ। ਉਹ ਆ ਕੇ ਕਹਿਣ ਲੱਗਾ, ਭਗਤ ਜੀ ਮੈਂ ਤੁਹਾਡੇ ਘਰ ਸੇਵਾ ਕਰਨੀ ਹੈ। ਭਗਤ ਜੀ ਕਹਿਣ ਲੱਗੇ, ਭਗਤਣੀਏ ਵੇਖ ਤੋਂ ਰੱਬ ਦੇ ਕੋਲੋਂ ਸੇਵਾਦਾਰ ਮੰਗਦੀ ਸੀ, ਉਹ ਹੁਣ ਆ ਗਿਆ, ਹੁਣ ਇਹਦੇ ਕੋਲੋਂ ਤੂੰ ਆਪਣਾ ਜਿਹੜਾ ਮਰਜ਼ੀ ਕੰਮ ਕਰਵਾ ਲਵੀਂ। ਭਗਤਣੀ ਵੀ ਬੜੀ ਖੁਸ਼ ਹੈ, ਜਿਹੜਾ ਕੰਮ ਕਹਿੰਦੇ ਨੇ ਇਹ ਫਟਾਫਟ ਕਰ ਦਿੰਦੇ। ਤੇ ਇੱਕ ਦਿਨ ਭਗਤ ਜੀ ਭਗਤਣੀ ਨੂੰ ਕਹਿਣ ਲੱਗੇ ਬਈ ਇਹਦਾ ਪ੍ਰਸ਼ਾਦੇ ਪਾਣੀ ਦਾ ਖਿਆਲ ਰੱਖਿਆ ਕਰ, ਕਿਉਂਕਿ ਹੁਣ ਬੱਚਾ ਸੀ 13-14 ਸਾਲ ਦਾ। ਉਹ ਕਹਿੰਦੀ ਚਲੋ ਠੀਕ ਹੈ। ਅੱਗੇ ਤਾਂ ਇੱਕ ਵਾਰੀ ਉਹ ਜਿੰਨੇ ਪ੍ਰਸ਼ਾਦੇ ਛਕਣੇ ਹੁੰਦੇ ਸੀ, 4-5 ਪ੍ਰਸ਼ਾਦੇ ਇਕੱਠੇ ਹੀ ਦੇ ਦੇਣੇ ਤੇ ਉਹਨੇ ਛਕ ਲੈਣਾ, ਨਾ ਉਹਨੇ ਮੰਗਣਾ ਤੇ ਨਾ ਹੀ ਉਹਨੇ ਹੋਰ ਪੁੱਛਣਾ। ਇਸ ਤਰ੍ਹਾਂ ਸਮਾਂ ਲੰਘ ਰਿਹਾ ਸੀ। ਤੇ ਫਿਰ ਉਹ ਇੱਕ ਦਿਨ ਭਗਤਣੀ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਕਿਧਰੇ ਇਹ ਭੁੱਖਾ ਹੀ ਨਾ ਰਹਿੰਦਾ ਹੋਵੇ। ਤੇ ਉਹਨੇ ਕੀ ਕੀਤਾ ਵੀ ਇੱਕ ਦਿਨ ਉਹਨੇ ਸਾਰੇ ਪਰਿਵਾਰ ਜੋਗਾ ਆਟਾ ਗੁੰਨਿਆ ਤੇ ਪ੍ਰਸ਼ਾਦੇ ਬਣਾ ਕੇ ਕਹਿੰਦੀ ਪਹਿਲਾਂ ਅੱਜ ਮੈਂ ਨੌਕਰ ਨੂੰ ਅੱਜ ਰਜਾਉਣਾ। ਉਹ ਉਹਨੂੰ ਪ੍ਰਸ਼ਾਦੇ ਦੇਗੀ, ਉਹ ਛਕੀ ਗਿਆ। ਉਹ ਜਿੰਨਾ ਕੁ ਆਟਾ ਗੁੰਨਿਆ ਸੀ ਉਹ ਸਾਰੇ ਪ੍ਰਸ਼ਾਦੇ ਛਕ ਗਿਆ। ਜਦੋਂ ਸਾਰੇ ਪ੍ਰਸ਼ਾਦੇ ਛਕ ਗਿਆ ਤੇ ਹੁਣ ਮਾਈਆਂ ਬੀਬੀਆਂ ਦਾ ਸੁਭਾਅ ਹੁੰਦਾ ਚੁਗਲੀ ਕਰਨੀ, ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ। ਤੇ ਫਿਰ ਉਹ ਭਗਤਣੀ ਦਾ ਸੁਭਾਅ ਭਾਵੇਂ ਭਗਤੀ ਵੀ ਕਰਦੀ ਸੀ ਪਰ ਉਹ ਸੁਭਾਅ ਤੇ ਨਹੀਂ ਨਾ ਛੇਤੀ ਬਦਲਦਾ, ਚੁਗਲੀਆਂ ਕਰਨ ਦਾ, ਇੱਧਰ ਉੱਧਰ ਦੀਆਂ ਕੰਨ ਫੁਸੀਆਂ ਕਰਨ ਦਾ, ਕਈ ਬੰਦਿਆਂ ਦਾ ਵੀ ਇਹੋ ਜਿਹਾ ਸੁਭਾਅ ਬਣ ਜਾਂਦਾ। ਹੁਣ ਇਹ ਭਗਤਨੀ ਆਪਣੇ ਗੁਆਂਢਣ ਦੇ ਘਰ ਗਈ ਤੇ ਜਾ ਕੇ ਕਹਿਣ ਲੱਗੀ ਬਈ ਮੈਨੂੰ ਆਟਾ ਚਾਹੀਦਾ। ਉਹ ਕਹਿਣ ਲੱਗੀ ਕੀ ਗੱਲ ਵੀ ਤੁਹਾਡੇ ਆਟਾ ਹੈ ਨਹੀਂ? ਉਹ ਕਹਿੰਦੀ ਆਟਾ ਤੇ ਹੈ ਸੀ ਪਰ ਜਿਹੜਾ ਸਾਡੇ ਘਰੇ ਉਹ ਜਿਹੜਾ ਨੌਕਰ ਆਇਆ ਨਾ ਉਹ ਪਤਾ ਨਹੀਂ ਛੱਟੀ ਦਾ ਹੀ ਭੁੱਖ ਹੈ, ਉਹ ਸਾਰੀਆਂ ਰੋਟੀਆਂ ਖਾ ਗਿਆ ਤੇ ਸਾਡੇ ਜੋਗੀਆਂ ਉਹਨੇ ਛੱਡੀਆਂ ਹੀ ਨਹੀਂ। ਤੇ ਜਦੋਂ ਇੰਨੀ ਗੱਲ ਆਖੀ ਤੇ ਜਦੋਂ ਭਗਤਣੀ ਵਾਪਸ ਮੁੜ ਕੇ ਆਈ ਤੇ ਉਹ ਜਿਹੜਾ ਨੌਕਰ ਸੀ ਘਰੋਂ ਅਲੋਪ ਹੋ ਗਿਆ। ਜਦੋਂ ਅਲੋਪ ਹੋ ਗਿਆ ਤੇ ਭਗਤ ਜੀ ਬਾਹਰੋਂ ਆਏ ਤੇ ਭਗਤਣੀ ਬੜੀ ਉਦਾਸ ਜੀ ਬੈਠੀ ਹੈ, ਪੁੱਛਣ ਲੱਗੇ ਕੀ ਕਾਰਨ ਹੈ? ਕਹਿਣ ਲੱਗੀ ਬਈ ਰੱਬ ਨੇ ਮਸਾਂ ਮਸਾਂ ਨੌਕਰ ਦਿੱਤਾ ਸੀ ਪਰ ਉਹ ਵੀ ਹੁਣ ਕਿਧਰੇ ਚਲਿਆ ਗਿਆ। ਭਗਤ ਜੀ ਕਹਿਣ ਲੱਗੇ ਤੂੰ ਕੋਈ ਉਹਦੀ ਨਿੰਦਿਆ ਤੇ ਨਹੀਂ ਕੀਤੀ, ਕੋਈ ਬੁਰਾ ਭਲਾ ਤੇ ਨਹੀਂ ਸੀ ਆਖਿਆ? ਤੇ ਕਹਿੰਦੀ ਮੈਂ ਹੁਣ ਤੁਹਾਡੇ ਸਾਹਮਣੇ ਝੂਠ ਤਾਂ ਬੋਲਦੀ ਨਹੀਂ, ਆਖਿਆ ਤੇ ਗਿਆ ਸੀ ਮੇਰੇ ਕੋਲੋਂ, ਮੈਂ ਉਹਨੂੰ ਕੁਛ ਕਹਿ ਬੈਠੀ ਸੀ ਇਹਦੇ ਛੱਟੀ ਦਾ ਭੁੱਖ ਹੈ, ਸਾਰੇ ਟੱਬਰ ਦੀਆਂ ਰੋਟੀਆਂ ਖਾ ਗਿਆ। ਫਿਰ ਉਹ ਕਹਿਣ ਲੱਗੇ ਭਗਤ ਜੀ ਬਈ ਤੂੰ ਤੇ ਕਹਿੰਦੇ ਵੀ ਕੰਬਲੀ ਨਿਕਲੀ ਹੈ, ਬਈ ਉਹ ਤੇ ਪਰਮੇਸ਼ਰ ਦਾ ਕੌਤਕ ਸੀ, ਉਹ ਸਾਡੀ ਸੇਵਾ ਕਰਨ ਲਈ ਆਪ ਉਹ ਸੇਵਕ ਦਾ ਰੂਪ ਧਾਰਨ ਕਰਕੇ ਆਇਆ ਸੀ, ਤੂੰ ਉਸਨੂੰ ਇਹ ਮਾੜਾ ਕਿਉਂ ਆਖਿਆ? ਕਿਉਂਕਿ ਪਰਮੇਸ਼ਰ ਜੇ ਕੋਈ ਉਹਦੀ ਨਿੰਦਿਆ ਕਰੇ ਉੱਥੇ ਨਹੀਂ ਉਹ ਰਹਿੰਦਾ, ਉਹ ਹੁਣ ਚਲਿਆ ਗਿਆ ਹੈ ਤੇ ਹੁਣ ਤੂੰ ਆਪਦਾ ਬੈਠ ਕੇ ਬਸ ਇੱਥੇ ਰਾਮ ਰਾਮ ਕਰ ਜੋ ਕੁਝ ਹੈ ਤੇ ਮਾੜਾ ਮੋਟਾ ਕੰਮ ਕਰ ਲਿਆ ਕਰ, ਤੇ ਪਰ ਤੇਰੀ ਆਪਣੇ ਪੈਰੋਂ ਗਲਤੀ ਹੋਈ ਹੈ, ਕਿਸੇ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈ। ਲੋ ਭਗਤ ਜੀ ਨੇ ਉਸ ਵੇਲੇ ਆਪਣੇ ਘਰਵਾਲੀ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ ਹੈ ਤੇ ਇਹਦੀਆਂ ਅਖੀਰਲੀਆਂ ਪੰਕਤੀਆਂ ਆਈਆਂ ਨੇ ਜਿੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ, ਪੂਰਬ ਲੋਕ ਕਿਰਤ ਕਰਮ ਨਾ ਮਿਟਾਰੀ ਕਰ ਗਿਹਨ ਤਾਂ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰਗ ਬਦਤ ਤ੍ਰਿਲੋਚਨ ਰਾਮ ਜੀ। ਇਹ ਅਖੀਰਲੀਆਂ ਪੰਕਤੀਆਂ ਨੇ ਪੂਰਬ ਲੋਕ ਕਿਰਤ ਕਰਮ ਨਾ ਮਿਟਾਰੀ ਕਰ ਗਿਹਨ, ਗਿਹਨ ਦਾ ਅਰਥ ਹੈ ਇਸਤਰੀ, ਆਪਣੇ ਘਰਵਾਲੀ ਨੂੰ ਸੰਬੋਧਨ ਕਰਕੇ ਭਗਤ ਜੀ ਆਖਦੇ ਨੇ ਕਿ ਇਹ ਸਾਡੇ ਘਰਵਾਲੀ ਇਸਤਰੀ, ਇਹ ਬੀਬੀ, ਇਹ ਧਰਮ ਪਤਨੀ, ਯਾਦ ਰੱਖ ਮਨੁੱਖ ਨੇ ਜੋ ਵੀ ਪੂਰਬਲੇ ਜਨਮ ਦਾ ਕੋਈ ਕਰਮ ਕੀਤਾ ਹੁੰਦਾ ਹੈ ਉਹਦੇ ਅਨੁਸਾਰ ਮੱਥੇ ਤੇ ਲੇਖ ਪੈ ਜਾਂਦਾ ਹੈ, ਉਹ ਲਿਖਿਆ ਲੇਖ ਕਰਮ ਦਾ ਕਦੀ ਮਿਟ ਨਹੀਂ ਸਕਦਾ। ਤੇ ਹਾਂ ਇੱਕੋ ਹੀ ਤਰੀਕਾ ਹੈ ਲਿਖੇ ਲੇਖ ਨੂੰ ਮੇਟਣ ਦਾ, ਉਹ ਹੈ ਵਾਹਿਗੁਰੂ ਦਾ ਨਾਮ, ਤੂੰ ਸਿਮਰਨ ਕਰ ਤਾਂ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ। ਇਸੇ ਲਈ ਅਸਾਂ ਤੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦਿੱਤਾ ਹੈ ਤੇ ਤੂੰ ਵੀ ਨਾਮ ਜਪਿਆ ਕਰ। ਭਗਤ ਤ੍ਰਿਲੋਚਨ ਜੀ ਨੇ ਆਪਣੀ ਘਰਵਾਲੀ ਨੂੰ, ਆਪਣੀ ਧਰਮ ਪਤਨੀ ਨੂੰ ਉਪਦੇਸ਼ ਦਿੱਤਾ ਹੈ। ਧਨਾਸਰੀ ਰਾਗ ਦੇ ਵਿੱਚ ਭਗਤ ਤ੍ਰਿਲੋਚਨ ਜੀ ਇਹ ਪਵਿੱਤਰ ਉਪਦੇਸ਼ ਉਚਾਰਨ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾਚਰਨ ਵੀ ਕੀਤਾ ਹੈ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹੇ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲੋ ਭਗਤ ਜੀ ਕਿਵੇਂ ਆਪਣੇ ਘਰ ਵਾਲੇ ਨੂੰ ਸਮਝਾਉਂਦੇ ਹਨ, ਸੰਗਤਾਂ ਪ੍ਰੇਮ ਨਾਲ ਸੁਣੋ।
ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕਰਿਤ ਸੁਕਰਿਤ ਥਾਰੋ ਕਰਮਰੀ ਰਹਾਓ।
ਲੋ ਭਗਤ ਜੀ ਕਹਿੰਦੇ ਨੇ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਕਹਿੰਦੇ ਐ ਭੁੱਲੀ ਹੋਈ ਮੂਰਖ ਇਸਤਰੀ, ਤੂੰ ਉਸ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਦੀ ਨਿੰਦਿਆ ਕਾਹਦੇ ਲਈ ਕਰਦੀ ਹੈ? ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਦੁਕਿਰਤ ਸੁਕਿਰਤ ਥਾਰੂ ਕਰਮਰੀ, ਹੇ ਸਖੀ, ਹੇ ਪਤਨੀ, ਹੇ ਇਸਤਰੀ, ਇਹ ਜਿਹੜਾ ਦੁੱਖ ਤੇ ਸੁਖ ਹੈ ਇਹ ਤੇਰੇ ਕੀਤੇ ਆਪਣੇ ਚੰਗੇ ਮਾੜੇ ਕਰਮਾਂ ਦਾ ਹੀ ਫਲ ਹੈ। ਦੁਕਿਰਤ ਕਹਿੰਦੇ ਨੇ ਖੋਟੇ ਕੰਮ ਨੂੰ, ਸੁਕਿਰਤ ਕਹਿੰਦੇ ਨੇ ਚੰਗੇ ਕੰਮ ਨੂੰ, ਇਹ ਜਿਹੜੇ ਤੇਰੇ ਚੰਗੇ ਮਾੜੇ ਕਰਮ ਕੀਤੇ ਨੇ ਉਹਨਾਂ ਦਾ ਇਹ ਫਲ ਤੂੰ ਭੋਗ ਰਹੀ ਹੈ।
ਸੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ, ਕੁਲ ਜਨਮ ਦੇ ਮਿਲੋ ਸਾਰੰਗ ਪਾਨ ਰੇ, ਕਰਮ ਕਰ ਕਲੰਕ ਮਫੀਟ ਸਰੀ
ਰਹਾਉ। ਬਸਰਾਮ ਦੇ ਕੇ ਹੁਣ ਭਗਤ ਤ੍ਰਿਲੋਚਨ ਜੀ ਅੱਗੇ ਕਈ ਉਦਾਹਰਣਾਂ ਦੇ ਕੇ ਆਪਣੇ ਘਰਵਾਲੀ ਨੂੰ ਸਮਝਾਉਂਦੇ ਨੇ ਬਈ ਹਰ ਜੀਵ ਆਪਣੇ ਚੰਗੇ ਮਾੜੇ ਕਰਮਾਂ ਦਾ ਫਲ ਹੀ ਭੋਗਦਾ ਹੈ। ਆ ਵੇਖੋ ਆ ਜਿਹੜਾ ਚੰਦਰਮਾ ਹੈ ਇਸ ਨੂੰ ਹਿੰਦੂ ਮਤ ਵਿੱਚ ਇੱਕ ਦੇਵਤਾ ਵੀ ਮੰਨਿਆ, ਪਰ ਕਹਿੰਦੇ ਨੇ ਇੱਕ ਵਾਰੀ ਗੌਤਮ ਰਿਸ਼ੀ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਗਿਆ ਤੇ ਉਹਦੀ ਘਰਵਾਲੀ ਸੀ ਅਹਿਲਿਆ ਤੇ ਇੰਦਰ ਉਹਦੇ ਨਾਲ ਪ੍ਰੇਮ ਕਰਦਾ ਸੀ, ਉਹ ਚਾਹੁੰਦਾ ਸੀ ਬਈ ਮੈਂ ਕਿਸੇ ਤਰੀਕੇ ਦੇ ਨਾਲ ਬਈ ਉਸ ਅਹਿਲਿਆ ਦੇ ਨਾਲ ਜਾ ਕੇ ਮੇਲ ਮਿਲਾਪ ਕਰਾਂ। ਉਹਦੇ ਵਿੱਚ ਚੰਦਰਮਾ ਨੇ ਸਹਾਇਤਾ ਕੀਤੀ ਸੀ। ਤੇ ਹੁਣ ਦੱਸਦੇ ਨੇ ਜਦੋਂ ਇਹ ਗੌਤਮ ਰਿਸ਼ੀ ਗੋਦਾਵਰੀ ਵਿੱਚ ਇਸ਼ਨਾਨ ਕਰਨ ਵਾਸਤੇ ਗਿਆ, ਹਜ਼ੂਰ ਸਾਹਿਬ ਦੇ ਨੇੜੇ ਉੱਥੇ ਇਹਦੀ ਜਗ੍ਹਾ ਬਣੀ ਵੀ ਹੋਈ ਹੈ। ਉਹ ਦੱਸਦੇ ਨੇ ਵੀ ਇੱਥੇ ਹੀ ਇਹ ਘਟਨਾ ਵਾਪਰੀ ਸੀ। ਉਹ ਗੌਤਮ ਰਿਸ਼ੀ ਜਦੋਂ ਗੋਦਾਵਰੀ ਵਿੱਚ ਇਸ਼ਨਾਨ ਕਰਨ ਵਾਸਤੇ ਗਿਆ, ਉੱਥੋਂ ਨੂੰ ਆਵਾਜ਼ ਆਈ ਬਈ ਹਾਲੇ ਤੇਰੇ ਇਸ਼ਨਾਨ ਦਾ ਸਮਾਂ ਨਹੀਂ, ਬਈ ਤੂੰ ਆਪਣੇ ਘਰ ਜਾ, ਤੇਰੇ ਘਰ ਨੂੰ ਚੋਰ ਲੱਗੇ ਹੋਏ ਨੇ। ਇਹ ਉਹ ਪਿਛਲੇ ਪੁੱਠੇ ਪੈਰੀ ਉਸੇ ਵੇਲੇ ਵਾਪਸ ਘਰੇ ਆ ਗਿਆ। ਤੇ ਜਿਹੜਾ ਉਹ ਇੰਦਰ ਸੀ ਦੇਵਤਿਆਂ ਦਾ ਰਾਜਾ, ਉਹ ਤੇ ਦੱਸਦੇ ਨੇ ਉਹ ਤੇ ਬਿੱਲਾ ਬਣ ਗਿਆ, ਉਹਨੇ ਆਪਣੇ ਰੂਪ ਨੂੰ ਬਟਾ ਲਿਆ। ਤੇ ਚੰਦਰਮਾ ਇਹ ਕੁੱਕੜ ਬਣ ਕੇ ਇਹ ਬਾਂਗ ਦਿੱਤੀ ਇਸਨੇ। ਤੇ ਦੱਸਦੇ ਨੇ ਜਦੋਂ ਰਿਸ਼ੀ ਆਇਆ ਤੇ ਉਸਨੇ ਵੀ ਉਹ ਚੰਦਰਮਾ ਦੇ ਮ੍ਰਿਗਸ਼ਾਲਾ ਮਾਰੀ ਜਾਂ ਕੱਪੜਾ ਮਾਰਿਆ ਪੱਲਾ ਮਾਰਿਆ, ਉਦੋਂ ਦਾ ਕਹਿੰਦੇ ਚੰਦਰਮਾ ਨੂੰ ਕਲੰਕ ਲੱਗਿਆ ਹੋਇਆ। ਇਹ ਇੱਕ ਪੌਰਾਣਿਕ ਸਾਖੀ ਹੈ, ਉਹਦੇ ਬਾਰੇ ਇੱਥੇ ਭਗਤ ਜੀ ਦੱਸਦੇ ਨੇ। ਸ਼ੰਕਰਾ ਮਸਤਕ ਬਸਤਾ, ਸ਼ੰਕਰਾ ਦਾ ਅਰਥ ਹੈ ਸ਼ਿਵ ਜੀ। ਵੇਖ ਲਓ ਜਿਹੜਾ ਚੰਦਰਮਾ ਹੈ ਸ਼ਿਵ ਜੀ ਦੇ ਮੱਥੇ ਤੇ ਵੀ ਵਸਦਾ ਹੈ, ਕਿਉਂਕਿ ਸ਼ਿਵ ਜੀ ਦੇ ਮੱਥੇ ਉੱਤੇ ਚੰਦਰਮਾ ਦਾ ਨਿਸ਼ਾਨ ਹੈ। ਸੁਰਸਰੀ ਇਸ਼ਨਾਨ ਰੇ, ਤੇ ਹਮੇਸ਼ਾ ਲਈ ਉਹ ਸੁਰਸਰੀ ਗੰਗਾ ਦੇ ਵਿੱਚ ਵੀ ਇਸ਼ਨਾਨ ਕਰਦਾ, ਕਿਉਂਕਿ ਸ਼ਿਵ ਜੀ ਦੀਆਂ ਜਟਾਂ ਦੇ ਵਿੱਚੋਂ ਹੀ ਗੰਗਾ ਨਿਕਲੀ ਮੰਨੀ ਗਈ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਵੇਖ ਲਓ ਚੰਦਰਮਾ ਸ਼ਿਵ ਜੀ ਦੇ ਮੱਥੇ ਤੇ ਵਸਦਾ ਤੇ ਹਮੇਸ਼ਾ ਗੰਗਾ ਦੇ ਵਿੱਚ ਇਸ਼ਨਾਨ ਵੀ ਕਰਦਾ ਹੈ। ਕੁਲ ਜਨ ਮਧੇ ਮਿਲਿਓ ਸਾਰਗ ਪਾਨਰੇ। ਹੇ ਭਾਈ ਵੇਖ ਵੀ ਉਸੇ ਹੀ ਚੰਦਰਮਾ ਦੀ ਕੁਲ ਦੇ ਵਿੱਚ ਵੀ ਉੱਥੇ ਉਸੇ ਹੀ ਚੰਦਰਮਾ ਦੀ ਕੁਲ ਦੇ ਵਿੱਚ, ਕਿਉਂਕਿ ਚੰਦਰ ਬੰਸੀ ਤੇ ਸੂਰਜ ਬੰਸੀ ਇਹ ਦੋ ਕੁਲਾਂ ਚੱਲੀਆਂ ਆ ਰਹੀਆਂ ਨੇ। ਕੁਲ ਜਨ ਮਧੇ ਮਿਲਿਓ ਸਾਰਗ ਪਾਨਰੇ, ਪਰ ਉਸ ਚੰਦਰਮਾ ਦੀ ਕੁਲ ਦੇ ਵਿੱਚ ਭਾਵ ਚੰਦਰ ਬੰਸੀ ਖਾਨਦਾਨ ਦੇ ਅੰਦਰ ਮਿਲਿਓ ਸਾਰੰਗ ਪਾਨਰੇ, ਵੀ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਉਸ ਵਿਸ਼ਨੂੰ ਦਾ ਅਵਤਾਰ ਕ੍ਰਿਸ਼ਨ ਹੋਇਆ, ਇਹਨੂੰ ਦੁਆਪਰ ਦਾ ਅਵਤਾਰ ਮੰਨਿਆ ਗਿਆ ਹੈ, ਉਸੇ ਚੰਦਰਮਾ ਦੀ ਚੰਦਰ ਬੰਸੀ ਖਾਨਦਾਨ ਦੇ ਅੰਦਰ ਦੇਖ ਲਓ ਵਿਸ਼ਨੂੰ ਦਾ ਅਵਤਾਰ ਸਾਰੰਗ ਪਾਨ ਦਾ ਅਰਥ ਹੈ ਵਿਸ਼ਨੂੰ, ਉਸ ਵਿਸ਼ਨੂੰ ਦਾ ਅਵਤਾਰ ਕ੍ਰਿਸ਼ਨ ਵੀ ਆ ਕੇ ਮਿਲਿਆ, ਭਾਵ ਕ੍ਰਿਸ਼ਨ ਜੀ ਨੇ ਵੀ ਚੰਦਰਮਾ ਦੀ ਬੰਸ਼ ਵਿੱਚ ਆ ਕੇ ਅਵਤਾਰ ਧਾਰਨਾ ਕੀਤਾ। ਕਰਮ ਕਰ ਕਲੰਕ ਮਫੀਟਾ ਸ੍ਰੀ, ਹੇ ਸਖੀ ਹੇ ਇਸਤਰੀ, ਪਰ ਵੇਖ ਲੋ ਆਪਣੇ ਕੀਤੇ ਮਾੜੇ ਕਰਮ ਕਰਕੇ ਤੇ ਉਹਨੂੰ ਕਲੰਕ ਲੱਗਿਆ ਹੈ। ਮਫੀਟਾ ਸ੍ਰੀ ਜਿਹੜਾ ਹੁਣ ਤੱਕ ਅਮਿਟ ਹੈ, ਕੋਈ ਉਸ ਨੂੰ ਮੇਟ ਨਹੀਂ ਸਕਦਾ, ਹੁਣ ਤੱਕ ਚੰਦਰਮਾ ਕਲੰਕੀ ਨਜ਼ਰ ਆਉਂਦਾ ਹੈ।
ਵਿਸ਼ਵ ਕਾ ਦੀਪਕ ਸਵਾਮੀ ਤਾਚੇ ਰੇ ਸਵਾਰਥੀ, ਪੰਖੀ ਰਾਏ ਗਰੜ ਤਾਚੇ ਬਾਦਵਾ, ਕਰਮ ਕਰ ਅਰਣ ਪਿੰਗਲਾਰੀ।
ਲਓ ਹੁਣ ਅੱਗੇ ਭਗਤ ਜੀ ਹੋਰ ਦੂਜੀ ਉਦਾਹਰਣ ਦਿੰਦੇ ਹਨ। ਇੱਕ ਅਰਣ, ਇਹ ਕਹਿੰਦੇ ਨੇ ਸੂਰਜ ਦਾ ਰਥਵਾਹੀ ਮੰਨਿਆ। ਵਿਸ਼ਵ ਕਾ ਦੀਪਕ, ਦੇਖ ਲੋ ਇਹ ਜਿਹੜਾ ਸੂਰਜ ਹੈ ਇਹਨੂੰ ਸਾਰੇ ਸੰਸਾਰ ਦਾ ਦੀਵਾ ਮੰਨਿਆ ਗਿਆ, ਕਿਉਂਕਿ ਸਾਰੇ ਸੰਸਾਰ ਨੂੰ ਰੋਸ਼ਨੀ ਵੰਡਦਾ। ਤੇ ਸਵਾਮੀ ਇਸ ਨੂੰ ਮਾਲਕ ਵੀ, ਜਿਹੜੇ ਸੂਰਜ ਨੂੰ ਮੰਨਣ ਵਾਲੇ ਨੇ ਉਹਨੂੰ ਆਪਣਾ ਮਾਲਕ ਵੀ ਸਮਝਦੇ ਨੇ। ਕਈ ਸੂਰਜ ਨੂੰ ਵੀ ਈਸ਼ਵਰ ਜਾਂ ਕੋਈ ਪਰਮੇਸ਼ਵਰ ਮੰਨਦੇ ਹਨ। ਵਿਸ਼ਵ ਕਾ ਦੀਪਕ ਸਵਾਮੀ, ਵੇਖ ਲਓ ਜਿਹੜਾ ਸਾਰੇ ਸੰਸਾਰ ਦਾ ਦੀਵਾ ਹੈ ਤੇ ਜਿਹਨੂੰ ਸਾਰੇ ਸੰਸਾਰ ਦਾ ਮਾਲਕ ਵੀ ਇਹਦੇ ਉਪਾਸ਼ਕ ਮੰਨਦੇ ਨੇ, ਤਾਂ ਚਿਹਰੇ ਸਵਾਰਥੀ। ਹੇ ਭਾਈ, ਜਿਹੜਾ ਉਹਦਾ ਸਵਾਰਥੀ ਦਾ ਅਰਥ ਵੀ ਜਿਹੜਾ ਉਹਦਾ ਰਥਵਾਨ ਹੋਇਆ, ਉਹਦੇ ਰਥ ਨੂੰ ਚਲਾਉਣ ਵਾਲਾ ਜਿਹੜਾ ਰਥਵਾਨ ਹੋਇਆ ਹੈ ਉਹਦਾ ਨਾਮ ਹੈ ਅਰਣ। ਪੰਖੀ ਰਾਏ ਗਰੜ, ਤੇ ਜਿਹੜਾ ਪੰਛੀਆਂ ਦਾ ਰਾਜਾ ਗਰੜ ਹੈ ਤੇ ਵਿਸ਼ਨੂੰ ਭਗਵਾਨ ਗਰੜ ਦੀ ਅਸਵਾਰੀ ਕਰਦਾ। ਤਾਂ ਚੇ ਬਾਂਧਵਾ, ਇਹ ਗਰੜ ਦਾ ਬਾਂਧਵਾ ਦਾ ਅਰਥ ਬਹੁਤ ਨੇੜ ਦਾ ਸੰਬੰਧੀ ਹੋਇਆ। ਇਹ ਗਰੜ ਦਾ ਇਹ ਮਨ ਨੂੰ ਭਰਾਈ ਹੋਇਆ ਹੈ। ਦੱਸਦੇ ਨੇ ਵੀ ਜਦੋਂ ਵੀ ਇਹ ਗਰੜ ਦਾ ਜਨਮ ਹੋਇਆ ਤੇ ਇਹਦਾ ਜਿਹੜਾ ਉਹ ਅਰਣ ਸੀ ਨਾ, ਇਹਦਾ ਦੂਸਰਾ ਭਰਾ ਜਿਹੜੇ ਅੰਡੇ ਵਿੱਚ ਉਹ ਸੀ, ਤੇ ਉਸਨੂੰ ਪਹਿਲਾਂ ਕਿਸੇ ਤਰੀਕੇ ਦੇ ਨਾਲ ਭੰਨ ਦਿੱਤਾ ਗਿਆ ਤੇ ਉਹਦੀਆਂ ਲੱਤਾਂ ਉਸੇ ਤਰ੍ਹਾਂ ਉਹ ਟੁੱਟੀਆਂ ਭੱਜੀਆਂ ਹੀ ਮਿਲੀਆਂ ਤੇ ਉਹ ਇਸ ਤਰ੍ਹਾਂ ਉਹ ਲੰਗੜਾ ਹੀ ਪਿੰਗਲਾ ਹੀ ਉਹ ਪੈਦਾ ਹੋਇਆ ਸੀ। ਅੱਜ ਜਿਵੇਂ ਕਈ ਬੱਚੇ ਜਮਾਂਦਰੂ ਪਿੰਗਲੇ ਹੁੰਦੇ ਨੇ, ਕਈਆਂ ਦੇ ਲੱਤਾਂ ਨਹੀਂ ਹੁੰਦੀਆਂ, ਕਈਆਂ ਦੇ ਪੈਰ ਨਹੀਂ ਹੁੰਦੇ ਨੇ, ਉਹ ਅਰਣ ਦੀ ਵੀ ਇਹੋ ਜਿਹੀ ਹਾਲਤ ਸੀ। ਪਰ ਵੇਖ ਲਓ ਭਗਤ ਜੀ ਕਹਿੰਦੇ ਨੇ ਵੀ ਸੂਰਜ ਵੇਖ ਲੋ ਸਾਰੇ ਸੰਸਾਰ ਦਾ ਦੀਵਾ ਮੰਨਿਆ ਹੈ, ਉਹਦਾ ਉਹ ਰਥਵਾਨ ਹੈ ਜਿਹੜਾ ਉਸਦਾ ਰਥ ਹੈ, ਸੂਰਜ ਦਾ ਰਥ ਉਹਨੂੰ ਅਰਣ ਚਲਾਉਂਦਾ, ਤੇ ਪੰਛੀਆਂ ਦਾ ਰਾਜਾ ਗਰੜ ਤੇ ਉਹਦਾ ਉਹ ਸੰਬੰਧੀ ਹੈ। ਕਰਮ ਕਰ ਅਰਣ ਪਿੰਗਲਾਰੀ, ਹੇ ਸਖੀ ਹੇ ਇਸਤਰੀ, ਉਹ ਆਪਣੇ ਕੀਤੇ ਕਰਮ ਦੇ ਅਨੁਸਾਰ ਅਰਣ ਪਿੰਗਲਾ ਹੋਇਆ। ਦੱਸਦੇ ਨੇ ਵੀ ਜਿਹੜਾ ਇਹ ਅਰਣ ਸੀ ਨਾ, ਵੀ ਹਾਲੇ ਛੋਟੀ ਉਮਰ ਦੇ ਵਿੱਚ ਹੀ ਸੀ, ਪਿਛਲੇ ਜਨਮ ਦੀ ਵਾਰਤਾ ਇਹਦੀ ਇਉਂ ਲਿਖੀ ਮਿਲਦੀ ਹੈ, ਤੇ ਇਹਨੇ ਇੱਕ ਟਿੱਡਾ ਸੀ ਉਹਦੀਆਂ ਲੱਤਾਂ ਤੋੜ ਦਿੱਤੀਆਂ, ਜਿਵੇਂ ਬੱਚੇ ਕਈ ਵਾਰੀ ਜਾਨਵਰਾਂ ਨੂੰ ਮਾਰਦੇ ਨੇ ਨਾ, ਹੁਣ ਉਹਨਾਂ ਨੂੰ ਪਤਾ ਨਹੀਂ ਹੁੰਦਾ। ਇਸੇ ਤਰ੍ਹਾਂ ਅਰਣ ਨੇ ਕਿਸੇ ਵੀ ਉਹ ਟਿੱਡੇ ਦੀਆਂ ਲੱਤਾਂ ਤੋੜ ਦਿੱਤੀਆਂ ਸਨ, ਵੀ ਉਹਦਾ ਫਲ ਇਹ ਫਿਰ ਪਿੰਗਲਾ ਜੰਮਿਆ, ਤੇ ਵੇਖ ਲਓ ਇੱਕ ਪਾਸੇ ਉਹਦਾ ਸੰਬੰਧ ਕਿੰਨੇ ਕਿੰਨੇ ਵੱਡੇ ਲੋਕਾਂ ਦੇ ਨਾਲ ਪਿਆ। ਸੂਰਜ ਦਾ ਰਥਵਾਹੀ ਹੈ ਤੇ ਜਿਹੜਾ ਵਿਸ਼ਨੂੰ ਦਾ ਵਾਹਨ ਗਰੜ ਉਹਦਾ ਉਹ ਸੰਬੰਧੀ ਹੈ, ਤੇ ਵੇਖ ਲਓ ਫੇਰ ਵੀ ਉਹ ਆਪਣੇ ਕੀਤੇ ਕਰਮ ਕਰਕੇ ਅਰਣ ਪਿੰਗਲਾ ਹੀ ਰਿਹਾ।